अजय सो जागो आस प्यासी, पहले उदासी रहो निराशी।
लो हजूर हुण तीसरे रहाउ विच फरमाउंदे ने, अजय से जागो, मैं हाले भी जागदी हां, पाओ पावे जवानी लंघ भी गई है, मैं हाले भी जागदी हां आस प्यासी, क्योंकि वाहिगुरु दे दर्शना दी आस दी प्यासी जो हां, इसे लिए मैं जागदी हां। पहले उदासी रहो निराशी, पर मैं बड़ी उदास हो गई हां, क्योंकि जवानी लंघ गई है, बिरध अवस्था आ गई है, रहो निराशी, इसे लिए मैं बड़ी निराश होके मायूस होके रहनी हां।
हो मैं खोए करे सिगार, तो कामण से जय रवे पतार।
रहाओ विश्राम दे के साहिब सतगुरु सच्चे पातशाह अगे फरमाउंदे हन, लहुण किवें मिलाप हो सकदा है जीव रूप इसरी दा पति परमेश्वर दे नाल, ओदे बारे अगे सतगुरु स्पष्ट करदे हन। होमै खोए करे सिगार, जे जीव रूप इसरी होमै नूं नाश करके ते फिर भगती दा शुभ गुणा दा श्रृंगार करे, तो कामण सेजा रवै पतार, ते ताही ए कामण जीव रूप इसरी पति दी सेजा ते जाके ओ पति परमेश्वर दा आनंद माण सकदी है।
तो नानक कंता मन भावै, छोड़ वडाई अपने खसम समावै रहाओ।
धन गुरु नानक दे महाराज सच्चे पातशाह हुण चौथे रहाओ दे विच सिधान दी स्पष्टता कर रहे हन। तो नानक कंता मन भावै, गुरु बाबा जी फरमाउंदे ने, जीव रूप इस्त्री ताही अपने पति परमेश्वर दे मन नूं पा सकदी है। छोड़ वडाई, जिहड़ी अपनी वडियाई दी इच्छा नूं छड के अपने खसम समावै, अपने खसम दे विच समा जावे, अपने पति दे प्यार दे विच गड़ोंद हो जावे, जो अपने पति दे प्यार दे विच सब कुछ भुल जावे, ते ओही इसरी पति परमेश्वर दे मन नूं पाउंदी है। धन गुरु नानक दे महाराज सच्चे पातशाह ने जिवें पति सती रूपक दे विच इह जीव इसरी है, परमेश्वर पति है, इहदा मिलाप किवें हो सकदा है, ओह चौथे रहाउ दे विच स्पष्ट रूप दे विच जवाब दिता है। इह जीव रूप इसरी तां ही पति परमेश्वर दे मन नूं पा सकदी है, जे इह वडियाई छड के अपने पति प्यार दे विच लीन हो जावे, तां ही उस पति नूं प्रवान हो सकदी है।
आसा महला पहला, पेव कड़ै तन खरी आणी, तिस सह की मैं सार ना जानी।
लहुण अगले शब्द विच भी इसरी रूपक अलंकार दे विच ही साहिब सतगुरु सच्चे पातशाह सानू उपदेश बख्शिश कर रहे हन। सहो मेरा एक दूजा नहीं कोई, साडा पति परमेश्वर इको ही है, होर कोई दूजा नहीं। मैं ना गणेशा प्रथम नाऊ, किशन बिशन कबहू ना त्याऊ, कान सुनी पहचान ना तन सो, लुवलागी मोरी पग एन सो, नदर करे मिलावा हुई, जे वाहिगुरु मेहर दी दृष्टि करे ताही ओदे नाल मिलाप हो सकदा है। लोन आरंभ तो सतगुरु फरमाउंदे हन,
पेव कड़ै तन खरी आणी, तिस सह की मैं सार ना जानी।
लो जीव रूप इसरी कहिंदी है, पेके घर दे विच रहिंदिया होया मैं तन इसरी बहुत ही आणी अणजाण सी, नादान सी, मैनू पता ही नहीं सी वो पति परमेश्वर किथे है, किहो जा ओदा सुभाव है, किवें उस नूं मिलना है, ते सह की मैं सार ना जानी, ते मैं उस पति परमेश्वर दी कोई खबरसार जाने ही नहीं। जिवें कोई भी इस्त्री जदों अपने पेके घर दे विच रहिंदी है ते ओ अपने पति तों बेखबर हुंदी है, ओनू कुछ नहीं पता हुंदा मेरा होण वाला पति कौन है, किथे है। हर इस्त्री पहला इस गल तो नावाकफ हुंदी है, उसनू सहुरे का रहिंदिया होया कोई अपने पति दे बारे खबरसार नहीं हुंदी।
सहु मेरा एक दूजा नहीं कोई, नदर करे मेलावा होई राव।
धन गुरु नानक दे महाराज सच्चे पातशाह फरमाउंदे ने, इसे तरह पेव कड़े पेका कर है आ मात लोक आ संसार, जिन्ना चिर तक जीव इस पेके कर संसार दे विच रहिंदा है ਤੇ ਉਹਨਾਂ ਚਿਰ ਤੱਕ ਇਹ ਉਸ ਵਾਹਿਗੁਰੂ ਪਰਮੇਸ਼ਰ ਵੱਲੋਂ ਬੇਖਬਰ ਹੁੰਦਾ। ਇਹਨੂੰ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ, ਜਿਵੇਂ ਕੋਈ ਬਿਲਕੁਲ ਅਣਜਾਣ ਇਸਤਰੀ ਹੁੰਦੀ ਹੈ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀ ਹੋਈ ਨੂੰ ਆਪਣੇ ਪਤੀ ਦਾ ਬਿਲਕੁਲ ਪਤਾ ਨਹੀਂ ਹੁੰਦਾ। ਉਸੇ ਤਰ੍ਹਾਂ ਜੀਵ ਨੂੰ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉਸ ਪਰਮੇਸ਼ਰ ਪਤੀ ਦਾ ਪੂਰਾ ਵੀ ਪਤਾ ਨਹੀਂ ਹੁੰਦਾ। ਪੇਵਕੜੈ ਤਨ ਖਰੀ ਇਹ ਆਣੀ, ਪੇਕੇ ਘਰ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੀਵ ਰੂਪ ਇਸਤਰੀ ਬਹੁਤ ਹੀ ਅਣਜਾਣ ਹੁੰਦੀ ਹੈ ਤੇ ਸਹਿ ਕੀ ਮੈਂ ਸਾਰ ਨਾ ਜਾਣੀ। ਉਹ ਕਹਿੰਦੀ ਹੈ ਵੀ ਮੈਂ ਆਪਣੇ ਪੇਕੇ ਘਰ ਰਹਿੰਦਿਆਂ ਹੋਇਆਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉਸ ਪਤੀ ਪਰਮੇਸ਼ਰ ਦੀ ਖਬਰ ਸਾਰ ਜਾਣੀ ਹੀ ਨਹੀਂ ਹੈ। ਹਾਂ ਇੱਕ ਗੱਲ ਜ਼ਰੂਰ ਹੈ, ਸਹੁ ਮੇਰਾ ਏਕ ਪਤੀ ਪਰਮੇਸ਼ਰ, ਇੱਕੋ ਹੀ ਮੇਰਾ ਪਤੀ ਹੈ, ਹੋਰ ਕੋਈ ਦੂਜਾ ਮੇਰਾ ਪਤੀ ਨਹੀਂ ਹੋ ਸਕਦਾ। ਹਾਂ ਜੇ ਉਹ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਤਾਂ ਹੀ ਉਹਦੇ ਨਾਲ ਮੇਰਾ ਮਿਲਾਪ ਹੋ ਸਕਦਾ ਹੈ।
ਸਹੁਰੜੈ ਤਨ ਸਾਚ ਪਛਾਣਿਆ, ਸਹਿਜ ਸੁਭਾਅ ਆਪਣਾ ਪਿਰ ਜਾਣਿਆ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਹੁਰੜੈ ਤਨ ਸਾਚ ਪਛਾਣਿਆ, ਜਦੋਂ ਜੀਵ ਰੂਪ ਤਨ ਇਸਤਰੀ ਨੇ ਇਸ ਗੱਲ ਨੂੰ ਸੱਚਮੁੱਚ ਪਛਾਣ ਲਿਆ, ਕਿਹੜੀ ਗੱਲ ਨੂੰ, ਬਈ ਮੇਰਾ ਪਤੀ ਪਰਮੇਸ਼ਰ ਸਹੁਰੜੈ ਸਹੁਰੇ ਘਰ ਦੇ ਵਿੱਚ ਵਸ ਰਿਹਾ ਹੈ, ਸਹਿਜ ਸੁਭਾਅ ਆਪਣਾ ਪਿਰ ਜਾਣਿਆ, ਜਦੋਂ ਪੇਕੇ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਸ ਇਸਤਰੀ ਨੇ ਸੁਤੇ ਸਿੱਧ ਹੀ ਇਸ ਗੱਲ ਨੂੰ ਜਾਣ ਲਿਆ ਹੈ ਕਿ ਮੇਰਾ ਪਤੀ ਇਸ ਵੇਲੇ ਸਹੁਰੇ ਘਰ ਵਸ ਰਿਹਾ ਹੈ ਤੇ ਜਿਹਨੇ ਪੇਕੇ ਘਰ ਰਹਿੰਦਿਆਂ ਹੋਇਆਂ ਆਪਣੇ ਪਤੀ ਦੇ ਬਾਰੇ ਇਸ ਗੱਲ ਨੂੰ ਜਾਣ ਲਿਆ ਹੈ ਤੇ ਫਿਰ ਉਹ ਸਹੁਰੇ ਘਰ ਦੇ ਵਿੱਚ ਜਾ ਕੇ ਆਪਣੇ ਪਤੀ ਨੂੰ ਪਛਾਣ ਵੀ ਲੈਂਦੀ ਹੈ। ਜਿਹਨੂੰ ਇਹੀ ਪਤਾ ਨਾ ਹੋਵੇ ਮੇਰਾ ਪਤੀ ਕੌਣ ਹੈ ਤੇ ਕਿੱਥੇ ਹੈ ਤੇ ਫਿਰ ਉਹ ਕਿਵੇਂ ਜਾ ਕੇ ਆਪਣੇ ਪਤੀ ਦੀ ਪਛਾਣ ਕਰ ਸਕਦੀ ਹੈ, ਇਸੇ ਤਰ੍ਹਾਂ ਉਹ ਪਰਮੇਸ਼ਰ ਪਤੀ ਸਹੁਰੇ ਘਰ ਦੇ ਵਿੱਚ ਪਰਲੋਕ ਦੇ ਵਿੱਚ ਸੱਚਖੰਡ ਦੇ ਵਿੱਚ ਵਸ ਰਿਹਾ ਹੈ, ਪਰ ਜਿਸ ਜੀਵ ਰੂਪ ਇਸਤਰੀ ਨੇ ਪੇਕੇ ਘਰ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸਹਿਜ ਸੁਭਾਅ ਸ਼ਾਂਤ ਸੁਭਾਅ ਨੂੰ ਧਾਰਨ ਕਰਕੇ ਆਪਣੇ ਪਿਰ ਪਤੀ ਪਰਮੇਸ਼ਰ ਨੂੰ ਜਾਣ ਲਿਆ ਹੈ ਕਿ ਮੇਰਾ ਪਤੀ ਫਲਾਨੇ ਥਾਂ ਰਹਿੰਦਾ ਹੈ, ਆਹ ਉਹਦਾ ਨਾਮ ਹੈ, ਤੇ ਫਿਰ ਉਹ ਆਪਣੇ ਪਤੀ ਨੂੰ ਸਹੁਰੇ ਘਰ ਜਾ ਕੇ ਵੀ ਪਛਾਣ ਲੈਂਦੀ ਹੈ। ਭਾਵ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਇਸ ਪੇਕੇ ਘਰ ਦੇ ਵਿੱਚ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਇੱਥੇ ਬੈਠ ਕੇ ਭਜਨ ਕਰਦੇ ਨੇ, ਭਗਤੀ ਕਰਦੇ ਨੇ, ਫਿਰ ਉਹ ਸਹੁਰੇ ਘਰ ਪ੍ਰਲੋਕ ਦੇ ਵਿੱਚ ਜਾ ਕੇ ਵੀ ਵਾਹਿਗੁਰੂ ਦੀ ਪਛਾਣ ਕਰ ਲੈਂਦੇ ਹਨ।
ਗੁਰ ਪ੍ਰਸਾਦੀ ਐਸੀ ਮਤ ਆਵੇ ਤਾਂ ਕਾਮਣ ਕੰਤੈ ਮਨ ਭਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਦਰਗਾਹੀ ਵਸੀਠ ਨੇ ਸਤਿਗੁਰੂ ਦੀ ਕਿਰਪਾ ਨਾਲ ਜੀਵ ਰੂਪ ਇਸਤਰੀ ਨੂੰ ਐਸੀ ਇਹ ਮਤ ਸ੍ਰੇਸ਼ਟ ਮਤ ਪ੍ਰਾਪਤ ਹੁੰਦੀ ਹੈ ਤਾਂ ਕਾਮਣ ਕੰਤੈ ਮਨ ਭਾਵੈ, ਤਾਂ ਹੀ ਉਹ ਕਾਮਣ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੇ ਮਨ ਦੇ ਵਿੱਚ ਪਾ ਜਾਂਦੀ ਹੈ। ਇਹਦਾ ਮਤਲਬ ਇਹ ਹੈ ਜਿਹੜੀ ਜੀਵ ਰੂਪ ਇਸਤਰੀ ਪੇਕੇ ਘਰ ਰਹਿੰਦਿਆਂ ਹੋਇਆਂ ਆਪਣੇ ਪਤੀ ਦਾ ਪੂਰਾ ਪਤਾ ਜਾਣ ਲੈਂਦੀ ਹੈ ਤੇ ਫਿਰ ਉਹ ਸਹੁਰੇ ਘਰ ਜਾ ਕੇ ਆਪਣੇ ਪਤੀ ਨੂੰ ਪਛਾਣ ਸਕਦੀ ਹੈ। ਜੋ ਸੰਸਾਰ ਵਿੱਚ ਰਹਿ ਕੇ ਗੁਰਮੁਖ ਪਿਆਰੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਮਾਨ ਗਿਆਨ ਪ੍ਰੋਹ ਗਿਆਨ ਗੁਰੂ ਤੋਂ ਸਿੱਖ ਲੈਂਦੇ ਨੇ ਤੇ ਫਿਰ ਉਹ ਗੁਰਸਿੱਖ ਮਾਈ ਪਾਈ ਉਸ ਪਤੀ ਪਰਮੇਸ਼ਰ ਦੇ ਮਨ ਨੂੰ ਭਾ ਜਾਂਦੇ ਹਨ।
ਕਹਿਤ ਨਾਨਕ ਭੈ ਭਾਵ ਕਾ ਕਰੇ ਸਿਗਾਰ ਸਦ ਹੀ ਸੇਜੈ ਰਵੈ ਪਧਾਰ।
ਲਾਉਣ ਅੰਤਲੀ ਪੰਕਤੀ ਵਿੱਚ ਸਤਿਗੁਰੂ ਮਹਾਰਾਜ ਅਸਲੀ ਪੂਰਾ ਸਿਧਾਂਤ ਸਪਸ਼ਟ ਕਰਦੇ ਹਨ। ਭੈ ਭਾਵ ਕਾ ਕਰੇ ਸਿਗਾਰ, ਜਿਹੜੀ ਜੀਵ ਰੂਪ ਇਸਤਰੀ ਭੈ ਤੇ ਭਾਵ ਪ੍ਰੇਮ ਦਾ, ਭੈ ਤੇ ਭਾਵ ਦੋ ਗੁਣ ਨੇ, ਇੱਕ ਤਾਂ ਹਮੇਸ਼ਾ ਲਈ ਪਤੀ ਦਾ ਪੈ ਮਨ ਦੇ ਵਿੱਚ ਹੋਣਾ, ਦੂਸਰਾ ਪਾਓ ਪਿਆਰ। ਲਓ ਜਿਹੜੀ ਜੀਵ ਰੂਪ ਇਸਤਰੀ ਪੈ ਤੇ ਪਾਓ ਦਾ ਡਰ ਤੇ ਪਿਆਰ ਦਾ ਸ਼ਿੰਗਾਰ ਧਾਰਨ ਕਰਦੀ ਹੈ, ਸਦ ਹੀ ਸੇਜਾ ਰਵੈ ਪਤਾਰ, ਪਰ ਉਹਦੀ ਸੇਜਾ ਤੇ ਆ ਕੇ ਪਤੀ ਪਰਮੇਸ਼ਰ ਹਮੇਸ਼ਾ ਲਈ ਉਹਨੂੰ ਆਨੰਦ ਬਖਸ਼ਿਸ਼ ਕਰਦਾ ਹੈ। ਜਿਹੜਾ ਪੈ ਤੇ ਪਾਓ ਦੇ ਵਿੱਚ ਗੁਰਸਿੱਖ ਵਰਤਦਾ ਉਹਦੇ ਹਿਰਦੇ ਵਿੱਚ ਵਾਹਿਗੁਰੂ ਆਪ ਸਾਖਿਆਤਕਾਰ ਹੁੰਦਾ ਹੈ।
ਆਸਾ ਮਹਿਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠੈ ਮੋਹੇ ਔਗਣ ਕੂਕੈ
ਭਰਮ ਭੁਲਾਈ
ਝੂਠੇ ਮੋਏ ਪਰਮ ਪੁਲਾਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਮੋਹ ਨੂੰ ਨਾਸ਼ ਕਰਨ ਦਾ ਉਪਦੇਸ਼ ਦਿੰਦੇ ਹਨ। ਮੇਰੇ ਸਾਹਿਬ ਹੋਂ ਕੀਤਾ ਤੇਰਾ, ਜਾ ਤੂੰ ਦੇਹ ਜਪੀ ਨਾਉ ਤੇਰਾ, ਰਹਾਉ ਹੇ ਮਾਲਕ ਵਾਹਿਗੁਰੂ, ਮੈਂ ਤੇ ਤੇਰਾ ਹੀ ਪੈਦਾ ਕੀਤਾ ਹੋਇਆ ਹਾਂ। ਇਹਦਾ ਮਤਲਬ ਇਹ ਹੈ, ਤੂੰ ਮੇਰਾ ਪਿਤਾ ਹੈ, ਮੈਂ ਤੇਰਾ ਪੁੱਤਰ ਹਾਂ, ਜਾ ਤੂੰ ਦੇਹ ਜਪੀ ਨਾਉ ਤੇਰਾ। ਹੇ ਵਾਹਿਗੁਰੂ, ਜੇ ਤੂੰ ਮੈਨੂੰ ਨਾਮ ਜਪਣ ਦਾ ਬਲ ਤੇ ਉਤਸ਼ਾਹ ਬਖਸ਼ਿਸ਼ ਕਰੇ, ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ। ਭਾਵ ਜਿਹੜੇ ਗੁਰਸਿੱਖ ਮਾਈ ਪਾਈ ਉਸ ਪਰਮੇਸ਼ਰ ਪਤੀ ਨੂੰ ਆਪਣਾ ਸਮਝ ਲੈਂਦੇ ਨੇ, ਤੇ ਫਿਰ ਉਹਨਾਂ ਦਾ ਮੋਹ ਟੁੱਟ ਜਾਂਦਾ ਹੈ। ਲੋ ਹੁਣ ਸਤਿਗੁਰੂ ਫਰਮਾਉਂਦੇ ਨੇ, ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ। ਨਾ ਕੋਈ ਵਾਸਤਵ ਦੇ ਵਿੱਚ ਕਿਸੇ ਦਾ ਪੁੱਤਰ ਹੈ, ਤੇ ਨਾ ਹੀ ਕੋਈ ਕਿਸੇ ਦੀ ਮਾਈ ਮਾਤਾ ਹੈ। ਇਹ ਜਿਹੜੇ ਮਾਂ ਪੁੱਤਰ ਦੇ ਰਿਸ਼ਤੇ ਸਾਰੇ ਝੂਠੇ ਨੇ, ਔਰ ਅਸਲੀ ਮਾਤਾ ਪਿਤਾ ਸਭ ਦਾ ਅਕਾਲ ਪੁਰਖ ਹੈ। ਝੂਠਾ ਮੋਹੇ ਪਰੋਂ ਭੁਲਾਹੀ, ਪਰ ਝੂਠੇ ਮੋਹ ਕਰਕੇ ਪਰੋਂ ਭੁਲਾਈ ਸਾਰੀ ਸ੍ਰਿਸ਼ਟੀ ਭਰਮ ਨੇ ਭਰਮ ਦੇ ਵਿੱਚ ਪੁੱਲੀ ਪਟਕੀ ਫਿਰ ਰਹੀ ਹੈ। ਭਾਵ ਜਦੋਂ ਕਿਸੇ ਵੀ ਇਸਤਰੀ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋ ਜਾਵੇ, ਤੇ ਉਹਦਾ ਉਸਦੇ ਨਾਲ ਮੋਹ ਹੋ ਜਾਂਦਾ, ਪਰ ਜਦੋਂ ਨਹੀਂ ਪੁੱਤਰ ਪੈਦਾ ਹੁੰਦਾ, ਫਿਰ ਤੇ ਮੋਹ ਨਹੀਂ ਨਾ ਹੋ ਸਕਦਾ, ਤੇ ਨਾ ਹੀ ਮਾਂ ਮਾਂ ਬਣ ਸਕਦੀ, ਨਾ ਹੀ ਉਸਦਾ ਕੋਈ ਪੁੱਤਰ ਪੁੱਤਰ ਬਣ ਸਕਦਾ। ਅਸਲੀ ਸਿਆਣੇ ਪੁਰਸ਼ਾਂ ਨੇ ਇੱਕ ਹੋਰ ਵੀ ਗੱਲ ਆਖੀ ਹੈ, ਉਹ ਕਹਿੰਦੇ ਨੇ ਪੁੱਤਰ ਦੇ ਜਨਮ ਦੇ ਨਾਲ ਹੀ ਮਾਂ ਦਾ ਜਨਮ ਹੁੰਦਾ। ਜੇ ਪੁੱਤਰ ਨਾ ਪੈਦਾ ਹੋਵੇ ਤੇ ਮਾਂ ਇੱਕ ਇਸਤਰੀ ਤਾਂ ਹੋ ਸਕਦੀ, ਪਰ ਮਾਂ ਨਹੀਂ ਬਣ ਸਕਦੀ। ਇਸੇ ਲਈ ਜਦੋਂ ਮਾਂ ਤੇ ਪੁੱਤਰ ਦਾ ਰਿਸ਼ਤਾ ਜੁੜਦਾ ਹੈ, ਤੇ ਫਿਰ ਮੋਹ ਮਮਤਾ ਵੀ ਪੈਦਾ ਹੁੰਦੀ ਹੈ। ਪਰ ਸਤਿਗੁਰੂ ਕਹਿੰਦੇ ਨੇ, ਇਹ ਜਿਹੜਾ ਸੰਸਾਰ ਦਾ ਮਾਂ ਪੁੱਤਰ ਦਾ ਰਿਸ਼ਤਾ, ਇਹ ਝੂਠਾ ਹੈ। ਅਸਲੀ ਮਾਤਾ ਪਿਤਾ ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਉ ਪਾਏ ਜਗਤ ਖਾਇਆ। ਅਸਲੀ ਮਾਤਾ ਪਿਤਾ ਵਾਹਿਗੁਰੂ ਪਰਮੇਸ਼ਰ ਹੈ ਸਾਡਾ, ਅਸੀਂ ਉਹਦੇ ਪੁੱਤਰ ਹਾਂ। ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਝੂਠਾ ਮੋਹੇ ਭਰਮ ਭੁਲਾਈ, ਪਰ ਝੂਠੇ ਮੋਹ ਨੇ ਸਾਰੀ ਦੁਨੀਆ ਭਰਮ ਦੇ ਵਿੱਚ ਭੁਲਾਈ ਹੋਈ ਹੈ।
ਮੇਰੇ ਸਾਹਿਬ ਹੋ ਕੀਤਾ ਤੇਰਾ, ਜਾ ਤੂੰ ਦੇਹ ਜਪੀ ਨਾਉ ਤੇਰਾ, ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਐ ਮੇਰੇ ਪਾਤਸ਼ਾਹ, ਮੈਂ ਤੇ ਤੇਰਾ ਹੀ ਪੈਦਾ ਕੀਤਾ ਹੋਇਆ ਹਾਂ। ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰੀ ਮਾਤਾ ਹੈ, ਜਾ ਤੂੰ ਦੇਹ, ਜੇ ਤੂੰ ਮੈਨੂੰ ਨਾਮ ਜਪਣ ਦਾ ਬਲ ਉਦਮ ਉਤਸ਼ਾਹ ਦੇਵੇਂ, ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ।
ਬਹੁਤੇ ਔਗਣ ਕੂਕੈ ਕੋਈ, ਜਾਂ ਤਿਸ ਭਾਵੈ ਬਖਸ਼ੇ ਸੋਈ।
ਰਹਾਉ ਬਿਸਰਾਮ ਦੇ ਕੇ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਹੋਰ ਵੀ ਭੁਲੇਖਾ ਦੂਰ ਕਰਦੇ ਨੇ। ਕਈ ਆਦਮੀ ਕਹਿੰਦੇ ਨੇ, ਸਾਡੇ ਵਿੱਚ ਤਾਂ ਬਹੁਤੇ ਔਗਣ ਨੇ, ਅਸੀਂ ਖਤੇ ਬਹੁਤ ਕਮਾਉਂਦੇ, ਕਿਸ਼ ਅੰਤ ਨਾ ਪਾਰਾ ਵਾਰ, ਅਸੀਂ ਕਿਵੇਂ ਬਖਸ਼ੇ ਜਾ ਸਕਦੇ ਹਾਂ? ਤਾਂ ਹਜ਼ੂਰ ਕਹਿੰਦੇ ਨੇ, ਬਹੁਤੇ ਔਗਣ, ਜਿਹਦੇ ਵਿੱਚ ਬਹੁਤੇ ਔਗਣ ਨੇ, ਕੂਕੈ ਕੋਈ, ਉਹ ਵੀ ਜਾ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਫਰਿਆਦ ਕਰ ਸਕਦੇ ਨੇ, ਪੁਕਾਰ ਕਰ ਸਕਦੇ ਨੇ, ਉਸ ਵਾਹਿਗੁਰੂ ਦੇ ਦਰ ਤੇ ਜਾ ਕੇ ਤਰਲੇ ਲੈ ਸਕਦੇ ਨੇ, ਜਾਂ ਤਿਸ ਭਾਵੈ ਬਖਸ਼ੇ ਸੋਈ, ਜੇ ਉਸਦੇ ਮਨ ਨੂੰ ਭਾ ਜਾਵੇ ਉਹਦਾ ਕੀਤਾ ਹੋਇਆ ਤਰਲਾ, ਉਹਦੀ ਕੀਤੀ ਹੋਈ ਪੁਕਾਰ, ਤੇ ਫਿਰ ਉਹ ਮਾਲਕ ਬਖਸ਼ ਦਿੰਦਾ ਹੈ।
ਗੁਰਪ੍ਰਸਾਦੀ ਦੁਰਮਤ ਖੋਈ, ਜੈ ਦੇਖਾਂ ਤੈ ਏਕੋ ਸੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਗੁਰੂ ਦੀ ਕਿਰਪਾ ਦਾ ਸਦਕਾ ਖੋਟੀ ਮਤ ਖੋਈ ਨਾਸ਼ ਕਰ ਲਈ ਹੈ। ਹੁਣ ਮੈਂ ਜਹ ਦੇਖਾਂ, ਮੈਂ ਜਿੱਥੇ ਵੀ ਦੇਖਦਾ ਹਾਂ, ਉੱਥੇ ਹੀ ਇੱਕੋ ਇੱਕ ਉਹ ਪਰਮਾਤਮਾ ਹੀ ਮੈਨੂੰ ਤੇ ਦਿਸ ਰਿਹਾ ਹੈ।
ਕਹਿਤ ਨਾਨਕ ਐਸੀ ਮਤ ਆਵੈ, ਤਾਕੋ ਸੱਚੇ ਸੱਚ ਸਮਾਵੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਸ ਨੂੰ ਐਸੀ ਮਤ, ਸ੍ਰੇਸ਼ਟ ਮਤ ਪ੍ਰਾਪਤ ਹੋ ਜਾਂਦੀ ਹੈ, ਤਾਂ ਹੀ ਕੋਈ ਸੱਚ ਨਿਸ਼ਚੇ ਕਰਕੇ ਉਹ ਸੱਚੇ ਪਰਮਾਤਮਾ ਦੇ ਵਿੱਚ ਸਮਾਉਂਦਾ ਹੈ। ਸੱਚ ਨਿਸ਼ਚੇ ਕਰਕੇ ਅਥਵਾ ਸੱਚੇ ਸੱਚ, ਜੋ ਸੱਚ ਹੀ ਸੱਚ ਹੈ, ਨਿਰੋਲ ਸੱਚ, ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਉਸ ਪਰਮਾਤਮਾ ਦੇ ਵਿੱਚ ਜਾ ਕੇ ਉਹ ਸਮਾ ਜਾਂਦਾ ਹੈ।
ਆਸਾ ਮਹੱਲਾ ਪਹਿਲਾ ਧੁੱਪ ਦੇ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ।
ਇਹ ਜਿਹੜਾ ਸ਼ਬਦ ਹੈ ਨਾ ਪਿੱਛੇ ਰਹਿਰਾ ਸਾਹਿਬ ਜੀ ਦੇ ਪਾਠ ਦੇ ਵਿੱਚ ਵੀ ਆ ਚੁੱਕਿਆ ਹੈ, ਪਰ ਥੋੜਾ ਜਿਹਾ ਇੱਥੇ ਅੱਖਰਾਂ ਦਾ ਫਰਕ ਹੈ। ਆਸਾ ਮਹੱਲਾ ਪਹਿਲਾ ਦੋ ਪਦੇ, ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦੋ ਪਦਿਆਂ ਵਾਲੇ ਅੱਗੇ ਦੋ ਸ਼ਬਦ ਉਚਾਰਨ ਕਰ ਰਹੇ ਹਨ। ਪਹਿਲਾ ਸ਼ਬਦ ਪਿੱਛੇ ਆ ਚੁੱਕਿਆ, ਦੂਸਰਾ ਕੀਰਤਨ ਸੋਹਲੇ ਬਾਣੀ ਦੇ ਵਿੱਚ ਆ ਚੁੱਕਿਆ। ਲੋ ਹੁਣ ਪਹਿਲੇ ਸ਼ਬਦ ਦੀ ਵਿਚਾਰ ਸੁਣੋ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਸਤਿਗੁਰੂ ਉੱਤਮ ਬਖਤੇ ਦੁਆਰਾ ਮਨ ਨੂੰ ਕਹਿੰਦੇ ਨੇ, ਐ ਮੂਰਖ ਮਨਾ, ਮਨ ਏਕ ਨਾ ਚੇਤ ਸਮੂੜ ਮਨਾ, ਐ ਮੂਰਖ ਮਨਾ, ਤੂੰ ਉਸ ਮਨ ਸ਼੍ਰੋਮਣੀ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂ ਨੀ ਚੇਤੀ ਕਰਦਾ। ਹਰ ਬਿਸਰਤ ਤੇਰੇ ਗੁਣ ਗਲਿਆ, ਤੇ ਵਾਹਿਗੁਰੂ ਨੂੰ ਵਿਸਰਨ ਕਰਕੇ ਤੇਰੇ ਸਾਰੇ ਗੁਣ ਦੈਵੀ ਗੁਣ ਗਲਿਆ, ਉਹ ਸੜ ਗਏ ਨੇ, ਗਲ ਗਏ ਨੇ, ਤਬਾਹ ਹੋ ਗਏ ਨੇ। ਕਿਉਂਕਿ ਜੇ ਤੇ ਵਾਹਿਗੁਰੂ ਦਾ ਸਿਮਰਨ ਹੁੰਦਾ ਹੋਵੇ ਫੇਰ ਤੇ ਅੱਗੇ ਗੁਣ ਪੈਦਾ ਵੀ ਹੁੰਦੇ ਨੇ, ਵੱਧਦੇ ਫੁੱਲਦੇ ਵੀ ਨੇ, ਫਲੀਭੂਤ ਹੁੰਦੇ ਨੇ। ਪਰ ਜੇ ਵਾਹਿਗੁਰੂ ਦਾ ਸਿਮਰਨ ਨਾ ਹੋਵੇ ਤੇ ਸਾਰੇ ਪਹਿਲੇ ਗੁਣ ਵੀ ਗਲ ਜਾਂਦੇ ਨੇ। ਜਿਵੇਂ ਖੇਤੀ ਨੂੰ ਪਾਣੀ ਨਾ ਮਿਲੇ ਉਹ ਸੁੱਕ ਸੜ ਜਾਂਦੀ ਹੈ, ਇਹੀ ਹਾਲਤ ਗੁਣਾਂ ਦੀ ਹੈ। ਜੇ ਵਾਹਿਗੁਰੂ ਦਾ ਸਿਮਰਨ ਨਾ ਕਰੀਏ ਤੇ ਗੁਣ ਵੀ ਗਲ ਜਾਂਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਤੂੰ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਤੇ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ, ਹਰ ਬਿਸਰਤ ਤੇਰੇ ਗੁਣ ਗਲਿਆ, ਹੇ ਵਾਹਿਗੁਰੂ ਐ ਮਨਾ, ਵਾਹਿਗੁਰੂ ਦੇ ਵਿਸਰਨ ਕਰਕੇ ਤੇਰੇ ਗੁਣ ਗਲਿਆ, ਤੇਰੇ ਗਲ ਦੇ ਵਿੱਚ, ਗੁਣ ਦਾ ਅਰਥ ਹੁੰਦਾ ਵੀ ਰੱਸੀ ਜਾਂ ਰੱਸਾ, ਤੇਰੇ ਗਲ ਦੇ ਵਿੱਚ ਮੂੰਹ ਮਾਇਆ ਦਾ ਸੰਗਲ ਪੈ ਜਾਵੇਗਾ, ਜਮਾਂ ਦਾ ਰੱਸਾ ਤੇਰੇ ਗਲ ਦੇ ਵਿੱਚ ਪੈ ਜਾਵੇਗਾ। ਗੁਣ ਰੱਸਾ ਤੇ ਗਲਿਆ ਗਲ, ਇਉਂ ਵੀ ਅਰਥ ਕੀਤਾ। ਪਰ ਦੂਜਾ ਅਰਥ ਪ੍ਰਸੰਗਕ ਹੈ ਕਿ ਵਾਹਿਗੁਰੂ ਨੂੰ ਭੁੱਲ ਜਾਣ ਕਰਕੇ ਤੇਰੇ ਸਾਰੇ ਗੁਣ ਉਹ ਗਲ ਜਾਂਦੇ ਨੇ, ਗਲ ਰਹੇ ਨੇ, ਇਸ ਲਈ ਵਾਹਿਗੁਰੂ ਦਾ ਸਿਮਰਨ ਕਰ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ।
ਲੋ ਹਜ਼ੂਰ ਕਹਿੰਦੇ ਨੇ, ਸਾਡਾ ਉਹ ਸਰਵਰੜੈ, ਇਹ ਸਰਵਰ ਤੋਂ ਡੈ ਅੱਗੇ ਪਛੇਤਰ ਲੱਗਿਆ ਹੋਇਆ, ਨੰਬਰਵਾਰਤੀ ਪਛੇਤਰ ਇਹਨੂੰ ਕਹਿੰਦੇ ਨੇ। ਤਿਤ ਸਰਵਰੜੈ, ਉਸ ਸਰਵਰੜੈ ਸਰੋਵਰ ਦੇ ਵਿੱਚ ਸਾਡਾ ਨਿਵਾਸ ਹੋ ਰਿਹਾ ਹੈ, ਉਸ ਸਾਗਰ ਦੇ ਵਿੱਚ ਸਾਡਾ ਨਿਵਾਸ ਹੋ ਰਿਹਾ ਹੈ। ਪਾਣੀ ਪਾਵਕ ਤਿਨਹਿ ਕੀਆ, ਜਿਸ ਨੂੰ ਉਹਦੇ ਰਚਨ ਵਾਲੇ ਨੇ ਪਾਣੀ ਦੀ ਥਾਂ ਅੱਗ ਨੂੰ ਪੈਦਾ ਕੀਤਾ ਹੋਇਆ। ਸੰਸਾਰ ਇੱਕ ਐਸਾ ਸਰੋਵਰ ਹੈ, ਸੰਸਾਰ ਇੱਕ ਐਸਾ ਸਮੁੰਦਰ ਹੈ ਜਿਹਦੇ ਵਿੱਚ ਪਾਣੀ ਨਹੀਂ ਬਲਕਿ ਅੱਗ ਹੈ। ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਪਵਹਿ ਦੱਜੈ ਨਾਨਕਾ ਤਰੀਐ ਕਰਮੀ ਲਗ, ਇਹਦੇ ਵਿੱਚ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ। ਇਹ ਐਸਾ ਸੰਸਾਰ ਰੂਪੀ ਅੱਗ ਦਾ ਸਮੁੰਦਰ ਵਾਹਿਗੁਰੂ ਨੇ ਪੈਦਾ ਕੀਤਾ ਹੈ। ਜਾਂ ਡਾਕਟਰ ਭਾਈ ਵੀਰ ਸਿੰਘ ਜੀ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਪਾਣੀ ਪਾਵਕ ਤਿਨਹਿ ਕੀਆ, ਜਿਸ ਦੇ ਵਿੱਚ ਉਸ ਰਚਨਹਾਰ ਅਕਾਲ ਪੁਰਖ ਨੇ ਪਾਣੀ ਵੀ ਤੇ ਅੱਗ ਦੋਹਾਂ ਨੂੰ ਪੈਦਾ ਕੀਤਾ ਹੋਇਆ। ਕਿਉਂਕਿ ਉਸ ਸਮੁੰਦਰ ਵਿੱਚ ਪਾਣੀ ਵੀ ਹੁੰਦਾ ਤੇ ਇੱਕ ਅੱਗ ਵੀ ਹੁੰਦੀ, ਜਿਸ ਨੂੰ ਬੜਵਾ ਨਾਲ ਅਗਨੀ ਕਹਿੰਦੇ ਨੇ। ਇਹ ਸੰਸਾਰ ਦੇ ਵਿੱਚ ਪਦਾਰਥਾਂ ਦਾ ਪਾਣੀ ਵੀ ਹੈ ਤੇ ਨਾਲ ਤ੍ਰਿਸ਼ਨਾ ਦੀ ਅੱਗ ਵੀ ਉਸ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੀ ਹੈ।
ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾਂ ਤੈਂ ਡੂਬੀ ਅਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਸੰਪਰਦਾਇ ਦੇ ਵਿੱਚ ਪੰਕ ਜੋ ਮੋਹ ਜੱਜੇ ਨੂੰ ਵੱਖਰਾ ਕਰਕੇ ਪਾਠ ਕੀਤਾ ਜਾਂਦਾ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਜੱਜਾ ਵੱਖਰਾ ਹੀ ਕਰਕੇ ਅਰਥ ਕੀਤਾ ਹੈ ਤੇ ਮਹਾਨ ਕੋਸ਼ ਵਾਲੇ ਨੇ ਵੀ ਪੰਕ ਜੋ ਇਹ ਪਾਠ ਇਸ ਤਰ੍ਹਾਂ ਹੀ ਕੀਤਾ ਹੈ। ਪੰਕ ਜੋ ਮੋਹ, ਮੋਹ ਹੈ, ਜੋ ਮੋਹ ਹੈ ਉਹ ਪੰਕ ਚਿੱਕੜ ਹੈ। ਉਹਦੇ ਵਿੱਚ ਇਸ ਮਨੁੱਖ ਦਾ ਮਨ ਰੂਪੀ ਪੈਰ ਖੁਬਿਆ ਹੋਇਆ ਹੈ, ਨਹੀਂ ਚੱਲਦਾ, ਉਹ ਚੱਲ ਨਹੀਂ ਸਕਦਾ। ਜਿਸਦਾ ਚਿੱਕੜ ਵਿੱਚ ਪੈਰ ਖੁਬ ਜਾਵੇ ਉਹ ਤੁਰ ਨਹੀਂ ਸਕਦਾ। ਇਹ ਮੋਹ ਦੇ ਚਿੱਕੜ ਵਿੱਚ ਇਸ ਮਨੁੱਖ ਦਾ ਪੈਰ ਖੁਬਿਆ ਹੋਇਆ ਹੈ, ਮਨ ਦਾ ਸੰਕਲਪ ਖੁਬਿਆ ਹੋਇਆ ਹੈ, ਇਸੇ ਲਈ ਇਹ ਹੁਣ ਭਗਤੀ ਦੇ ਮਾਰਗ ਤੇ ਚੱਲ ਨਹੀਂ ਸਕਦਾ। ਹਮ ਦੇਖਾ ਤਾਂ ਡੁੱਬ ਗਏ ਲੈ ਲਓ, ਸਤਿਗੁਰੂ ਕਹਿੰਦੇ ਨੇ ਮੈਂ ਦੇਖਿਆ ਵੀ ਹੁਣ ਜਿਹਦਾ ਮੋਹ ਦੇ ਚਿੱਕੜ ਵਿੱਚ ਪੈਰ ਫਸਿਆ ਹੋਵੇ ਔਰ ਉਹ ਚੱਲ ਨਹੀਂ ਸਕਦਾ, ਉੱਥੇ ਹੀ ਫਿਰ ਡੁੱਬ ਜਾਂਦਾ, ਜਿਵੇਂ ਕੋਈ ਕਿਸੇ ਦਰਿਆ ਦੀ ਦਲਦਲ ਵਿੱਚ ਜਾ ਕੇ ਫਸ ਜਾਵੇ ਨਾ, ਉਹ ਨਿਕਲ ਨਹੀਂ ਸਕਦਾ, ਫਿਰ ਜਦੋਂ ਪਾਣੀ ਆਉਂਦਾ ਪਾਣੀ ਵਿੱਚ ਹੀ ਡੁੱਬ ਜਾਂਦਾ। ਅਤੇ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਪੰਕਜ ਮੋਹ ਪਗਨੀ ਚੱਲ ਹੈ, ਭਾਈ ਵੀਰ ਸਿੰਘ ਜੀ ਨੇ ਪੰਕਜ ਪਾਠ ਇਕੱਠਾ ਹੀ ਕੀਤਾ ਹੈ ਅਤੇ ਗਿਆਨੀ ਹਰਬੰਸ ਸਿੰਘ ਜੀ ਨੇ ਵੀ ਪੰਕਜ ਪਾਠ ਇਕੱਠਾ ਹੀ ਕੀਤਾ ਹੈ। ਪੰਕਜ ਜਿਹੜਾ ਸ਼ਬਦ ਹੈ, ਵੈਸੇ ਪੰਖ ਚਿੱਕੜ ਨੂੰ ਕਹਿੰਦੇ ਨੇ, ਜਿਹੜਾ ਜੱਜਾ ਹੈ ਪੰਕਜ, ਚਿੱਕੜ ਤੋਂ ਪੈਦਾ ਹੋਣ ਵਾਲਾ ਕਮਲ, ਉਹ ਕਮਲ ਦੇ ਫੁੱਲ ਨੂੰ ਪੰਕਜ ਕਿਹਾ ਜਾਂਦਾ ਹੈ। ਪਰ ਉਹ ਕਹਿੰਦੇ ਨੇ ਵੀ ਇਹ ਪੰਕਜ ਸੰਸਕ੍ਰਿਤ ਦਾ ਸ਼ਬਦ ਹੋਵੇ ਫਿਰ ਤੇ ਕਮਲ ਦਾ ਅਰਥ ਬਣਦਾ, ਜੇ ਉਹਨੂੰ ਪ੍ਰਾਕਿਰਤ ਦਾ ਸ਼ਬਦ ਮੰਨ ਲਈਏ ਪੰਕੀਏ, ਉੱਥੇ ਪੰਕ ਦੇ ਨਾਲ ਯਗੀਏ ਦਾ ਪ੍ਰਯੋਗ ਹੁੰਦਾ ਅਤੇ ਸਤਿਗੁਰੂ ਮਹਾਰਾਜ ਨੇ ਯਗੀਏ ਦੀ ਥਾਂ 'ਤੇ ਜੱਜਾ ਵਰਤਿਆ, ਉਹ ਪੰਕੀਏ ਉੱਥੇ ਚਿੱਕੜ ਨੂੰ ਕਹਿੰਦੇ ਨੇ। ਇਸ ਲਈ ਪੰਕਜ ਇਕੱਠਾ ਪਾਠ ਵੀ ਕੁਛ ਨਵੇਂ ਵਿਦਵਾਨਾਂ ਨੇ ਮੰਨਿਆ ਹੈ, ਪੰਕਜ ਮੋਹ ਉਹਨਾਂ ਨੇ ਉਦਾਹਰਣ ਵੀ ਦਿੱਤੀ ਹੈ, ਬਾਣੀ ਵਿੱਚੋਂ ਹਵਾਲਾ ਵੀ ਦਿੱਤਾ ਹੈ ਵੀ ਪੰਕਜ ਮੋਹ ਸਰ ਹਾਂ, ਉੱਥੇ ਪੰਕਜ ਪਾਠ ਇਕੱਠਾ ਵੀ ਆਇਆ, ਹੋਰ ਥਾਵਾਂ 'ਤੇ ਵੀ ਆਇਆ। ਇਸ ਲਈ ਇਕੱਠਾ ਪਾਠ ਕਰਕੇ ਵੀ ਪੰਕਜ ਮੋਹ ਅਰਥ ਚਿੱਕੜ ਹੀ ਬਣੇਗਾ, ਇਹ ਮੋਹ ਰੂਪੀ ਚਿੱਕੜ ਹੈ, ਇਹਦੇ ਵਿੱਚ ਮਨੁੱਖ ਦਾ ਮਨ ਰੂਪੀ ਪੈਰ ਖੁਬਿਆ ਹੋਇਆ ਹੈ, ਜਿਸ ਕਰਕੇ ਇਹ ਰੱਬ ਦੇ ਰਸਤੇ ਚੱਲ ਨਹੀਂ ਸਕਦਾ। ਅਸੀਂ ਦੇਖਿਆ ਹੈ ਵੀ ਸਾਰਾ ਸੰਸਾਰ ਇਸੇ ਹੀ ਮੋਹ ਦੇ ਚਿੱਕੜ ਵਿੱਚ ਡੁੱਬ ਰਿਹਾ ਹੈ।
ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ।
ਇਸੇ ਲਈ ਸਤਿਗੁਰੂ ਕਹਿੰਦੇ ਨੇ, ਐ ਮੂਰਖ ਮਨਾ, ਤੂੰ ਉਸ ਮਨ ਸ਼੍ਰੋਮਣੀ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਕਿਉਂ ਨਹੀਂ ਚੇਤੇ ਕਰਦਾ? ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ। ਅਥਵਾ ਮਨ ਏਕ ਨਾ ਚੇਤਸ ਮੂੜ ਮਨਾ, ਐ ਮੂਰਖ ਮਨਾ, ਮਨ ਵੀ ਜੇ ਨੰਨੇ ਨੂੰ ਸਿਹਾਰੀ ਹੋਵੇ ਫਿਰ ਮਨ ਵਿੱਚ ਅਰਥ ਬਣਦਾ। ਪਰ ਇੱਕ ਗੱਲ ਯਾਦ ਰੱਖੋ, ਮਹਾਂਪੁਰਖੇ ਵਿਚਾਰ ਦੱਸਦੇ ਸਨ, ਇਹ ਜਿਹੜੀ ਗੁਰਬਾਣੀ ਹੈ ਇਹ ਸੁਤੰਤਰ ਹੈ। ਠੀਕ ਹੈ, ਕਈ ਵਿਦਵਾਨਾਂ ਨੇ ਗੁਰਬਾਣੀ ਵਿਆਕਰਨ ਵੀ ਲਿਖੇ ਨੇ, ਠੀਕ ਹੈ, ਜਿੱਥੇ ਟੁੱਕਦਾ ਉਹਨੂੰ ਟੁਕਾ ਲਓ, ਇਹਦੇ ਵਿੱਚ ਕੋਈ ਇਤਰਾਜ਼ ਵਾਲੀ ਗੱਲ ਨਹੀਂ, ਕੋਈ ਹਰਜ ਵਾਲੀ ਗੱਲ ਨਹੀਂ। ਪਰ ਜਿੱਥੇ ਨਹੀਂ ਟੁੱਕਦਾ ਉੱਥੇ ਇਹ ਬਾਣੀ ਦੇ ਸਰੂਪ ਨੂੰ ਨਾ ਬਦਲੋ, ਬਾਣੀ ਦੇ ਉੱਤੇ ਕਿੰਤੂ ਪਰੰਤੂ ਨਾ ਕਰੋ। ਐਸੀ ਵਿਚਾਰ ਨੂੰ ਹਰ ਵਿਦਵਾਨ ਨੂੰ ਸਮਝਣਾ ਚਾਹੀਦਾ ਹੈ ਅਤੇ ਉਹ ਇਸ ਤਰ੍ਹਾਂ ਵੀ ਅਰਥ ਬਣ ਸਕਦਾ ਹੈ। ਮਨ ਏਕ ਨਾ ਚੇਤ ਸਮੂੜ ਮਨਾ, ਐ ਮੂਰਖ ਮਨਾ, ਤੂੰ ਆਪਣੇ ਮਨ ਵਿੱਚ ਇੱਕ ਵਾਹਿਗੁਰੂ ਨੂੰ ਚੇਤੇ ਕਿਉਂ ਨਹੀਂ ਕਰਦਾ? ਭਾਵ ਚੇਤੇ ਕਰ, ਹਰ ਬਿਸਰਤ ਤੇਰੇ ਗੁਣ ਗਲਿਆ, ਤੇ ਵਾਹਿਗੁਰੂ ਦੇ ਵਿਸਰ ਜਾਣ ਕਰਕੇ ਤੇਰੇ ਸਾਰੇ ਗੁਣ ਗਲ ਗਏ ਨੇ। ਇਸ ਲਈ ਸਿਮਰਨ ਕਰ ਤਾਂ ਕਿ ਤੇਰੇ ਅੰਦਰ ਦੈਵੀ ਗੁਣ ਪੈਦਾ ਹੋ ਸਕਣ।
ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਆਪਣੇ ਗੁਨਾਹਾਂ ਨੂੰ ਬਖਸ਼ਾਉਣ ਦੇ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰ। ਕਿਵੇਂ ਅਰਦਾਸ ਕਰਨੀ ਹੈ? ਜਿਵੇਂ ਕੋਈ ਸਿਆਣਾ ਅਧਿਆਪਕ ਵਿਦਿਆਰਥੀ ਨੂੰ ਪੂਰਨੇ ਪਾ ਕੇ ਪੜ੍ਹਨਾ ਲਿਖਣਾ ਸਿਖਾਉਂਦਾ ਹੈ, ਉਸੇ ਤਰ੍ਹਾਂ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ, ਨਾ ਹੋ ਜਤੀ ਸਤੀ ਨਹੀਂ ਪੜਿਆ। ਇਉਂ ਕਰੋ ਅਰਦਾਸ, ਹੇ ਵਾਹਿਗੁਰੂ, ਨਾ ਤੇ ਮੈਂ ਜਤੀ ਬ੍ਰਹਮਚਾਰੀ ਹਾਂ, ਨਾ ਮੈਂ ਸਤੀ ਸਤ ਪ੍ਰਤੱਗੀ ਹਾਂ, ਤੇ ਨਾ ਹੀ ਮੈਂ ਪੜਿਆ ਹੋਇਆ ਹਾਂ, ਵਿਦਵਾਨ ਹਾਂ, ਮੂਰਖ ਮੁਗ ਦਾ ਜਾਣੋ ਪਿਆ, ਮੈਂ ਤੇ ਮੂਰਖ ਹਾਂ ਤੇ ਮੁਗ ਦਾ ਜਾਣੋ ਪਿਆ, ਤੇ ਮੂਰਖ ਪੁਣੇ ਦੇ ਵਿੱਚ ਹੀ ਮੇਰਾ ਸਾਰਾ ਜਨਮ ਚਲਿਆ ਗਿਆ ਹੈ। ਇਉਂ ਨਿਮਰਤਾ ਦੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ।
ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿੰਤੂ ਨਾਹੀ ਵਿਸਰਿਆ।
ਲੋ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਣਵਤ ਦਾ ਅਰਥ ਹੈ ਬੇਨਤੀ ਕਰਦੇ ਹਨ ਵੀ ਇਉਂ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ। ਤਿਨ ਕੀ ਸਰਣਾ, ਹੇ ਵਾਹਿਗੁਰੂ, ਅਸੀਂ ਉਹਨਾਂ ਦੀ ਸ਼ਰਨ ਵਿੱਚ ਪਏ ਹਾਂ ਜਿਨ ਤੂੰ ਨਾਹੀਂ ਵਿਸਰਿਆ, ਜਿਨ੍ਹਾਂ ਨੂੰ ਤੂੰ ਕਦੇ ਵੀ ਭੁੱਲਿਆ ਨਹੀਂ, ਜਿਹੜੇ ਹਰ ਵੇਲੇ ਤੈਨੂੰ ਯਾਦ ਕਰਦੇ ਨੇ ਦਮ ਬਾ ਦਮ, ਜਿਨ੍ਹਾਂ ਨੂੰ ਤੂੰ ਚੇਤੇ ਰਹਿਣਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ तन से सेई नानका पूरन सोई संत ऐसे जो महापुरख ने ते मैं उन्हां दी शरण विच पैना हां।
आसा महला पहला छे घर छे गुर छे उपदेश।
लो हुण अगे धन गुरु नानक देव महाराज सच्चे पातशाह ए दो पदा ही शब्द उचारण कर रहे ने। ए शब्द पिछे कीर्तन सोहले बाणी दे विच भी आ चुकिया है ते थोड़ा थोड़ा एदे विच भी अखरां दा भेद है। धन गुरु नानक देव महाराज सच्चे पातशाह रहाउ दियां पंक्तियां विच फरमाउंदे हन, जय कर करते कीरत होए सो कर राख वडाई तोए। उथे बाबा शब्द भी नाल लिखिया, बाबा जय कर करते कीरत होए, पर इथे नहीं, जय कर करते कीरत होए। हे वाहिगुरु, जिस घर दे विच जय कर करते कीरत होए उस करता पुरख वाहिगुरु दी कीरत ही हुंदी होवे, सो कर राख भी उस घर नूं अपने ध्यान विच रखो। ਭਾਵ ਉਹ ਘਰ ਜਿਸਦੇ ਅੰਦਰ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੋਵੇ, ਉਹ ਘਰ ਹੈ ਸਤ ਸੰਗਤ, ਉਹ ਘਰ ਹੈ ਗੁਰੂ ਦੀ ਸੰਗਤ, ਉਹਨੂੰ ਆਪਣੇ ਧਿਆਨ ਵਿੱਚ ਰੱਖੋ। ਵਡਾਈ ਤੇ ਤੋਹੇ ਇਹਦੇ ਨਾਲ ਹੇ ਜੀਵ ਤੇਰੀ ਵਡਿਆਈ ਹੋਵੇਗੀ, ਇਹਦੇ ਨਾਲ ਤੇਰੀ ਲੋਕ ਪਰਲੋਕ ਵਿੱਚ ਸੋਭਾ ਹੋਵੇਗੀ। ਜਿਹੜੇ ਗੁਰਸਿੱਖ ਮਾਈ ਭਾਈ ਗੁਰੂ ਘਰ ਵੱਲ ਧਿਆਨ ਰੱਖਦੇ ਨੇ, ਗੁਰੂ ਘਰ ਵੱਲ ਹਮੇਸ਼ਾ ਲਈ ਆਉਣ ਦਾ ਯਤਨ ਕਰਦੇ ਨੇ, ਤੇ ਫਿਰ ਉਹਨਾਂ ਦੀ ਦੁਨੀਆਂ ਵਿੱਚ ਵਡਿਆਈ ਹੁੰਦੀ ਹੈ। ਲੋ ਹਜ਼ੂਰ ਫਰਮਾਉਂਦੇ ਨੇ, ਛੇ ਘਰ ਛੇ ਗੁਰ ਛੇ ਉਪਦੇਸ਼। ਦੁਨੀਆਂ ਦੇ ਵਿੱਚ ਛੇ ਘਰ ਨੇ ਤੇ ਛੇ ਗੁਰੂ ਨੇ ਤੇ ਛੇ ਕਿਸਮ ਦੇ ਉਹਨਾਂ ਦੇ ਉਪਦੇਸ਼ ਨੇ। ਹੁਣ ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਜਿਹੜੇ ਸਧਾਰਨ ਜਗਿਆਸੂ ਨੇ ਉਹ ਚੱਕਰ ਵਿੱਚ ਪੈ ਜਾਂਦੇ ਨੇ, ਕਹਿੰਦੇ ਵੀ ਛੇ ਘਰ ਤੇ ਛੇ ਗੁਰੂ ਕਿਹੜੇ ਹੋਏ। ਕਈ ਐਸੇ ਵੀ ਲੋਕ ਨੇ ਜਿਨ੍ਹਾਂ ਨੇ ਛੇ ਘਰ ਛੇ ਗੁਰ ਦਾ ਅਰਥ ਕੀਤਾ ਹੈ, ਬਈ ਗੁਰੂ ਨਾਨਕ ਸਾਹਿਬ ਦੇ ਛੇ ਗੁਰੂ ਸੀ। ਉਹ ਛੇ ਗੁਰੂ ਕਿਹੜੇ ਸੀ? ਉਹ ਜਪਜੀ ਸਾਹਿਬ ਵਿੱਚ ਪੰਕਤੀ ਆਈ ਹੈ ਨਾ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਕਹਿੰਦੇ ਇੱਕ ਤਾਂ ਈਸ਼ਰ ਸ਼ਿਵਜੀ ਗੁਰੂ ਸੀ, ਗੁਰ ਈਸ਼ਰ ਗੁਰ ਗੋਰਖ ਫਿਰ ਵਿਸ਼ਨੂੰ ਗੁਰੂ ਸੀ, ਅਤੇ ਬਰਮਾ ਗੁਰ ਫਿਰ ਬਰਮਾ ਗੁਰੂ ਸੀ, ਅਤੇ ਪਾਰਬਤੀ ਮਾਈ ਚੌਥੇ ਨੰਬਰ ਤੇ ਪਾਰਬਤੀ, ਤੇ ਜਿਹੜਾ ਮਾਈ ਸ਼ਬਦ ਵਿੱਚੋਂ ਮਾਂ ਮਾਇਆ ਲਕਸ਼ਮੀ ਵਿਸ਼ਨੂੰ ਦੀ, ਤੇ ਇਹ ਜਿਹੜੀ ਸੁਰਸਤੀ ਬ੍ਰਹਮਾ ਦੀ ਸ਼ਕਤੀ, ਇਹ ਕਹਿੰਦੇ ਛੇ ਗੁਰੂ ਨਾਨਕ ਦੇ ਗੁਰੂ ਹੋਏ ਨੇ। ਪਰ ਇਹ ਉਹਨਾਂ ਲੋਕਾਂ ਦੀ ਸ਼ਰਾਰਤ ਹੈ ਜਿਹੜੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅਦਵੈਤ ਸਿਧਾਂਤ ਨੂੰ ਨਹੀਂ ਮੰਨਦੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਗੁਰੂ ਤਾਂ ਇੱਕੋ ਹੀ ਹੈ, ਜਿਹਦੇ ਬਾਰੇ ਅੱਗੇ ਨਾਲ ਦੀ ਪੰਕਤੀ ਵਿੱਚ ਹੀ ਦੱਸ ਦਿੱਤਾ, ਗੁਰ ਗੋਰੇ ਇੱਕੋ ਵੇਸ ਅਨੇਕ, ਵੀ ਅਸਲੀ ਗੁਰੂਆਂ ਦਾ ਗੁਰੂ ਇੱਕੋ ਹੀ ਅਕਾਲ ਪੁਰਖ ਹੈ, ਅਸੀਂ ਤਾਂ ਉਹਨੂੰ ਮੰਨਦੇ ਹਾਂ। ਬਾਕੀ ਜਿਹੜੇ ਹੋਰ ਛੇ ਘਰ ਤੇ ਛੇ ਗੁਰੂ ਤੇ ਛੇ ਉਪਦੇਸ਼ ਨੇ ਉਹਨਾਂ ਨੂੰ ਹੋਰ ਲੋਕ ਮੰਨਦੇ ਨੇ। ਇਹਦੇ ਬਾਰੇ ਮਹਾਂਪੁਰਖ ਸੰਖੇਪ ਵਿਚਾਰ ਇਉਂ ਦੱਸਦੇ ਸਨ, ਇੱਥੇ ਘਰ ਦਾ ਅਰਥ ਹੈ ਜਿਹੜੇ ਸ਼ਾਸਤਰ ਨੇ, ਛੇ ਧਰਮ ਗ੍ਰੰਥ ਨੇ ਉਹਨਾਂ ਨੂੰ ਘਰ ਲਿਖਿਆ ਹੈ, ਛੇ ਘਰ ਜਿਹੜੇ ਛੇ ਧਰਮ ਗ੍ਰੰਥ ਨੇ, ਤੇ ਛੇ ਗੁਰ ਛੇ ਉਹਨਾਂ ਦੇ ਕਰਤੇ ਰਿਸ਼ੀ ਹੋਏ ਨੇ, ਜਿਹਨਾਂ ਨੇ ਉਹ ਧਰਮ ਗ੍ਰੰਥ ਸਿਰਜੇ ਨੇ ਉਹ ਛੇ ਗੁਰੂ ਉਹਨਾਂ ਦੇ ਹੋਏ ਨੇ, ਤੇ ਛੇ ਉਪਦੇਸ਼ ਛੇ ਕਿਸਮ ਦੇ ਉਹਨਾਂ ਦੇ ਉਪਦੇਸ਼ ਹੋਏ ਨੇ। ਉਹ ਕਿਹੜੇ ਛੇ ਘਰ ਨੇ, ਛੇ ਧਰਮ ਗ੍ਰੰਥ ਨੇ? ਇੱਕ ਸਾਂਖ ਹੈ, ਦੂਸਰਾ ਯੋਗ ਹੈ, ਤੀਸਰਾ ਨਿਆਇ ਹੈ, ਚੌਥਾ ਵੈਸ਼ੇਖਕ ਹੈ, ਪੰਜਵਾਂ ਮੀਮਾਸਾ ਹੈ, ਤੇ ਛੇਵਾਂ ਵਿਦਾਂਤ ਹੈ। ਤੇ ਇਹਨਾਂ ਦੇ ਛੇ ਗੁਰ ਛੇ ਕਰਤੇ ਕਿਹੜੇ ਹੋਏ ਨੇ? ਸਾਂਖ ਦਾ ਕਰਤਾ ਕਪਲ ਮੁਨੀ ਹੈ, ਯੋਗ ਦਾ ਕਰਤਾ ਪਤੰਜਲੀ ਰਿਸ਼ੀ ਹੈ, ਨਿਆਇ ਦਾ ਕਰਤਾ ਗੌਤਮ ਰਿਸ਼ੀ ਹੈ, ਵੈਸ਼ੇਖਕ ਦਾ ਅਰਥਾ ਕਰਨ ਪੁੱਕ ਹੈ, ਤੇ ਮੀਮਾਸਾ ਦਾ ਕਰਤਾ ਜੈਮਨੀ ਮੁਨੀ ਹੈ, ਤੇ ਵਿਦਾਂਤ ਦਾ ਕਰਤਾ ਵੇਦ ਵਿਆਸ ਹੈ। ਇਉਂ ਇਹ ਛੇ ਘਰ ਸ਼ਾਸਤਰ ਹੋ ਗਏ ਤੇ ਛੇ ਇਹਨਾਂ ਦੇ ਗੁਰੂ ਕਰਤਾ ਹੋ ਗਏ, ਤੇ ਇਹਨਾਂ ਦੇ ਛੇ ਹੀ ਕਿਸਮ ਦੇ ਉਪਦੇਸ਼ ਨੇ। ਜਿਹੜਾ ਸਾਂਖ ਹੈ ਉਹ ਗਿਆਨਵਾਦੀ ਹੈ, ਤੇ ਅਸੰਗੋਹੰ ਪੁਰਖਾ ਉਹ ਪੁਰਖ ਨੂੰ ਪ੍ਰਕਿਰਤੀ ਤੋਂ ਅਸੰਗ ਮੰਨਦਾ, ਤੇ ਜਿਹੜਾ ਪਤੰਜਲੀ ਹੈ ਔਰ ਉਹ ਯੋਗ ਸਾਧਨਾ ਦੇ ਬਾਰੇ ਦੱਸਦਾ ਵੀ ਯੋਗ ਕਰੋ ਤਾਂ ਤੁਹਾਡਾ ਮਨ ਕਾਬੂ ਵਿੱਚ ਆ ਸਕਦਾ, ਤੁਹਾਨੂੰ ਮੁਕਤੀ ਮਿਲ ਸਕਦੀ ਹੈ, ਤੇ ਜਿਹੜਾ ਨਿਆਂ ਸ਼ਾਸਤਰ ਹੈ ਉਹ ਸਤ ਪਦਾਰਥਾਂ ਨੂੰ ਮੰਨਦਾ ਹੈ ਤੇ ਪਰਮਾਣੂਆਂ ਤੋਂ ਸ੍ਰਿਸ਼ਟੀ ਪੈਦਾ ਹੋਈ ਮੰਨਦਾ ਹੈ। ਵੈਸ਼ੇਖ ਕਾਲਵਾਦੀ ਹੈ ਤੇ ਇਹ ਵੀ ਪਰਮਾਣੂਆਂ ਤੋਂ ਸ੍ਰਿਸ਼ਟੀ ਮੰਨਦਾ। ਮੀਮਾਸਾ ਉਹ ਕਰਮਾਂ ਨੂੰ ਹੀ ਪਹਿਲ ਦਿੰਦਾ ਹੈ ਵੀ ਕਰਮਾਂ ਦੇ ਨਾਲ ਹੀ ਮਨੁੱਖ ਬੰਧਾਏ ਮਾਨ ਹੁੰਦਾ ਹੈ ਤੇ ਕਰਮਾਂ ਦੇ ਨਾਲ ਹੀ ਇਹ ਮੁਕਤ ਹੋ ਸਕਦਾ ਹੈ। ਤੇ ਜਿਹੜਾ ਵਿਦਾਂਤ ਹੈ ਇਹ ਕਹਿੰਦੇ ਨੇ ਵੀ ਇਹ ਅਸਲੀ ਬ੍ਰਹਮ ਦੇ ਸਰੂਪ ਦਾ ਨਿਰਣਾ ਕਰਦਾ ਹੈ ਵੀ ਆਤਮਾ ਬ੍ਰਹਮ ਸਰੂਪ ਹੈ, ਐਸਾ ਗਿਆਨ ਦ੍ਰਿੜ ਕਰਾਉਂਦਾ ਹੈ। ਲੋ ਇੱਥੇ ਸਤਿਗੁਰੂ ਫਰਮਾਉਂਦੇ ਨੇ ਵੀ ਵੇਖ ਲਓ ਦੁਨੀਆਂ ਵਿੱਚ 6 ਘਰ 6 ਸ਼ਾਸਤਰ ਨੇ ਤੇ 6 ਉਹਨਾਂ ਦੇ ਗੁਰੂ ਕਰਤੇ ਰਿਸ਼ੀ ਹਨ ਤੇ 6 ਕਿਸਮ ਦੇ ਉਹਨਾਂ ਦੇ ਉਪਦੇਸ਼ ਨੇ। ਗੁਰ ਗੁਰ ਏਕੋ ਵੇਸ ਅਨੇਕ, ਪਰ ਹਜ਼ੂਰ ਕਹਿੰਦੇ ਨੇ ਅਸਲੀ ਗੁਰੂਆਂ ਦਾ ਗੁਰੂ ਇੱਕ ਅਕਾਲ ਪੁਰਖ ਹੈ, ਅਥਵਾ ਗੁਰੂਆਂ ਦਾ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਨੇ। ਕਿਉਂਕਿ ਸਤਿਗੁਰੂ ਮਹਾਰਾਜ ਨੂੰ ਸਾਰੀ ਦੁਨੀਆਂ ਨੇ ਗੁਰੂ ਮੰਨਿਆ, ਉਹਨਾਂ ਨੂੰ ਜਗਤ ਗੁਰੂ ਦਾ ਖਿਤਾਬ ਮਿਲਿਆ। ਗੁਰੂਆਂ ਦੇ ਗੁਰੂ ਇੱਕ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਨੇ। ਉਹ ਆਪ ਫਰਮਾ ਰਹੇ ਨੇ ਗੁਰ ਗੁਰ ਏਕੋ ਵੇਸ ਅਨੇਕ, ਵੀ ਗੁਰੂਆਂ ਦਾ ਗੁਰੂ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਉਹਨੇ ਅਨੇਕਾਂ ਤਰ੍ਹਾਂ ਦੇ ਹੋਰ ਵੇਸ ਧਾਰਨ ਕੀਤੇ ਹਨ।
ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੈ ਕਰ ਕਰਤੇ ਕੀਰਤ ਹੋਏ। ਗੁਰਮੁਖੋ, ਜਿਸ ਘਰ ਦੇ ਵਿੱਚ ਕਰਤਾ ਪੁਰਖ ਵਾਹਿਗੁਰੂ ਦੀ ਕੀਰਤੀ ਵਡਿਆਈ ਸਿਫਤ ਸਲਾਹ ਹੁੰਦੀ ਹੋਵੇ ਤੇ ਸੋ ਕਰ ਰਾਖ, ਵੀ ਉਸ ਘਰ ਨੂੰ ਹਮੇਸ਼ਾ ਲਈ ਧਿਆਨ ਵਿੱਚ ਰੱਖੋ, ਭਾਵ ਸਤਸੰਗਤ ਵਿੱਚ ਜਾਓ, ਗੁਰੂ ਘਰ ਜਾ ਕੇ ਬਾਣੀ ਕੀਰਤਨ ਕਥਾ ਸੁਣੋ ਤੇ ਵਡਾਈ ਤੋਹੇ, ਤੇ ਫਿਰ ਇਹਦੇ ਨਾਲ ਹੀ ਭਾਈ ਤੁਹਾਨੂੰ ਲੋਕ ਪ੍ਰਲੋਕ ਵਿੱਚ ਵਡਿਆਈ ਸੋਭਾ ਪ੍ਰਾਪਤ ਹੋਵੇਗੀ।
ਵਿਸੇ ਚਸਿਆ ਘੜੀਆ ਪਹਿਰਾ, ਥਿੱਥੀ ਵਾਰੀ ਮਾਓ ਭਇਆ।
ਲਓ ਹੁਣ ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ ਇਹ ਵਿਸੋਏ, ਸੱਸੇ ਨੂੰ ਔਂਕੜ ਵੀ ਬੋਲਣਾ, ਵਿਸੇ ਹੀ ਨਹੀਂ ਕਰਨਾ, ਵਿਸੋਏ ਵਿਸੋਏ ਚਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹੋਂ ਪਇਆ। ਹਜ਼ੂਰ ਕਹਿੰਦੇ ਨੇ ਵੇਖੋ, ਉਸ ਵਾਹਿਗੁਰੂ ਪਰਮੇਸ਼ਰ ਨੇ ਇੱਕ ਸੂਰਜ ਬਣਾਇਆ ਹੈ, ਉਹ ਸੂਰਜ ਦੇ ਲਿਹਾਜ਼ ਦੇ ਨਾਲ ਅੱਗੇ ਸਮੇਂ ਦੀ ਵੰਡ ਹੋਈ ਹੈ। ਪਹਿਲਾਂ ਵਿਸੋਏ ਬਣੇ ਨੇ, ਚਸੇ ਬਣੇ ਨੇ, ਘੜੀਆਂ ਬਣੀਆਂ ਨੇ, ਪੈਰ ਬਣੇ ਨੇ, ਥਿੱਤਾਂ ਬਣੀਆਂ ਨੇ, ਵਾਰੀ ਵਾਰ ਦਿਨ ਬਣੇ ਨੇ ਤੇ ਮਾਹੋ ਪਿਆ ਫਿਰ ਮਹੀਨਾ ਬਣ ਗਿਆ। ਭਾਵ ਉਹ ਸੂਰਜ ਦੇ ਕਾਰਨ ਆ ਸਾਰੇ ਸਮੇਂ ਦੇ ਛੋਟੇ ਵੱਡੇ ਹਿੱਸੇ ਬਣੇ ਨੇ। ਜਿਵੇਂ ਅੱਖਾਂ ਨੂੰ ਖੋਲੀਏ ਮੀਚੀਏ, ਇਹਨੂੰ ਇੱਕ ਨਿਮਕ ਕਹਿੰਦੇ ਨੇ, 15 ਵਾਰੀ ਅੱਖ ਖੋਲੀਏ ਮੀਚੀਏ ਇਸ ਨੂੰ ਇੱਕ ਚਸਾ ਕਹਿੰਦੇ ਨੇ, 30 ਚਸਿਆਂ ਦਾ ਇੱਕ ਪਲ ਹੁੰਦਾ, 60 ਪਲਾਂ ਦੀ ਇੱਕ ਕੜੀ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਦੇ ਵੱਖੋ ਵੱਖਰੇ ਹਿੱਸੇ ਮਹਾਂਪੁਰਖ ਲਿਖੇ ਦੱਸਦੇ ਸਨ। ਇਸ ਤਰ੍ਹਾਂ ਜਿਹੜੇ ਵਿਸੋਏ ਨੇ ਤੇ ਚਸੇ ਨੇ, ਘੜੀਆਂ ਨੇ, ਪੈਰ ਨੇ, ਥਿੱਤਾਂ ਨੇ, ਵਾਰਾਂ ਨੇ, ਤੇ ਇਹ ਸਾਰੇ ਸਮੇਂ ਦੇ ਹੀ ਸੂਚਕ ਪਦ ਨੇ। ਤੇ ਮਾਹੋ ਪਿਆ ਤੇ ਅੱਗੇ ਮਾਹੋ ਮਹੀਨਾ ਵੀ ਬਣ ਗਿਆ।
ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ।
ਲੋ ਹਜ਼ੂਰ ਕਹਿੰਦੇ ਨੇ ਭਾਈ ਸੂਰਜ ਤਾਂ ਇੱਕੋ ਹੀ ਹੈ, ਰੁੱਤਾਂ ਅਨੇਕਾਂ ਨੇ, ਉਹ ਸੂਰਜ ਦੇ ਕਾਰਨ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ, ਸੂਰਜ ਇੱਕ ਹੀ ਰਹਿੰਦਾ। ਤੇ ਆਹ ਜਿਹੜੇ ਵਿਸੋਏ, ਚਸੀਆਂ, ਚਸੇ, ਘੜੀਆਂ, ਪਹਿਰ, ਥਿੱਤਾਂ ਤੇ ਵਾਰ ਤੇ ਮਹੀਨੇ, ਇਹ ਵੀ ਬਦਲਦੇ ਰਹਿੰਦੇ ਨੇ, ਪਰ ਸੂਰਜ ਇੱਕੋ ਹੀ ਰਹਿੰਦਾ ਹੈ, ਰੁੱਤਾਂ ਅਨੇਕਾਂ ਹੁੰਦੀਆਂ ਨੇ, ਨਾਨਕ ਕਰਤੇ ਕੇ ਕੇਤੇ ਵੇਸ। ਇਸੇ ਤਰ੍ਹਾਂ ਕਰਤਾ ਪੁਰਖ ਵਾਹਿਗੁਰੂ ਦੇ ਕਿੰਨੇ ਹੀ ਵੇਸ ਨੇ, ਪਰ ਹੈ ਇੱਕ, ਉਹਦੇ ਵੇਸ ਅਨੇਕਾਂ ਧਾਰਨ ਕੀਤੇ ਹੋਏ ਨੇ। ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਸਾਰੇ ਹੀ ਭੇਖਾਂ ਦੇ ਵਿੱਚ ਤੇ ਸਾਰੇ ਹੀ ਜੀਵਾਂ ਦੇ ਵਿੱਚ ਤੇ ਸਾਰਿਆਂ ਹੀ ਧਰਮ ਗ੍ਰੰਥਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸ ਰਿਹਾ ਹੈ। ਉਹ ਸੂਰਜ ਵਾਂਗ ਹੈ, ਬਾਕੀ ਸਾਰੇ ਭੇਖ ਉਹ ਰੁੱਤਾਂ ਵਾਂਗ ਨੇ, ਸਮੇਂ ਦੇ ਹੋਰ ਭਾਗਾਂ ਵਾਂਗ ਨੇ, ਉਹਨਾਂ ਸਾਰਿਆਂ ਵਿੱਚ ਇੱਕ ਰੱਬ ਦੀ ਜੋਤ ਵਸ ਰਹੀ ਹੈ। ਉਸ ਕਰਤਾ ਪੁਰਖ ਦੇ ਕਿੰਨੇ ਹੀ ਵੇਸ ਨੇ, ਉਹਨਾਂ ਨੂੰ ਕੋਈ ਵੀ ਨਹੀਂ ਬਿਆਨ ਕਰ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ, ਪਵਿੱਤਰ, ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।